सतनाम श्री वाहे गुरु साहेब जी तनासरी महला पंजवा कार सेवा अष्टपदी
साहब जी तो बख्श दे ने उस दी विचार आप जी रोजाना इस स्थान तो सरवण कर देखो। आज जो सतगुरु गुरु ग्रंथ साहिब महाराज जी ने सानू अमृत वेले ਸ਼ਬਦ ਬਖਸ਼ਿਸ਼ ਕੀਤਾ ਹੈ ਤਨਾਸਰੀ ਰਾਗ ਵਿੱਚ ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੋਇਆ ਹੈ। ਆਓ ਅਸ਼ਟਪਦੀ ਰੂਪ ਇਹ ਸ਼ਬਦ ਹੈ, ਇਸ ਦੀ ਵਿਚਾਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਵਿੱਚ ਵਰਤ ਕੇ ਕਰਾ ਲਵੋ। ਹਿਰਦੇ ਦੀ ਭੈ ਭਾਵਨੀ ਬਖਸ਼ੋ। ਸਤਿਗੁਰੂ ਕਥਨ ਔਰ ਸਰੂਤ ਨੂੰ ਇਕਾਗਰਤਾ ਦੀ ਦਾਤ ਬਖਸ਼ੋ। ਆਪ ਜਿਤਨੇ ਇਸ ਅਸਥਾਨ ਤੇ ਇਕੱਤਰ ਸਤ ਸੰਗੀ ਜਨ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਇਸ ਵਕਤ ਇਸ ਅਸਥਾਨ ਤੋਂ ਗੁਰੂ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਬਖਸ਼ਿਸ਼ ਕਰੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੇ ਤਨਾਸੁਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ।
ਰਾਗ ਤਨਾਸਰੀ ਹੈ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਅੰਮ੍ਰਿਤ ਬਚਨ ਨੂੰ ਛੇਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ ਔਰ ਅੱਠ ਪਦਿਆਂ ਵਾਲਾ ਇਹ ਅੰਮ੍ਰਿਤ ਸ਼ਬਦ ਹੈ। ਸਤਿਗੁਰਾਂ ਨੇ ਸਰਲੇਖ ਅਸ਼ਟਪਦੀ ਦਿੱਤਾ ਹੈ ਜਿੱਥੇ ਅੱਠ ਪਦੇ ਨੇ ਉੱਥੇ ਇਸ ਅੰਮ੍ਰਿਤ ਸ਼ਬਦ ਦੇ ਵਿੱਚ ਦੋ ਰਹਾਉ ਦੇ ਬੰਦ ਵੀ ਨੇ, ਦੋ ਰਹਾਉ ਦੇ ਪਦੇ ਨੇ। ਇਉਂ ਸਮਝੋ ਕਿ ਪਹਿਲੇ ਰਹਾਉ ਦੇ ਪਦੇ ਵਿੱਚ ਬੇਨਤੀ ਹੈ, ਅਰਦਾਸ ਹੈ, ਔਰ ਜੋ ਰਹਾਉ ਦੂਜਾ ਆਪਾਂ ਅਖੀਰ ਤੇ ਜਾ ਕੇ ਵਾਚਾਂਗੇ ਉਸ ਵਿੱਚ ਜੋ ਪਹਿਲੇ ਰਹਾਉ ਵਿੱਚ ਬੇਨਤੀ ਅਰਦਾਸ ਕੀਤੀ ਗਈ ਉਸ ਵਿੱਚ ਉਹ ਅਰਦਾਸ ਫਲੀਭੂਤ ਹੁੰਦੀ ਹੈ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਬਾਣੀ ਕੇ ਬੋਹਿਤ, ਜਿਨ੍ਹਾਂ ਨੇ ਸਾਡੇ ਤੇ ਇੰਨਾ ਵੱਡਾ ਪਰਉਪਕਾਰ ਕੀਤਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਅੰਮ੍ਰਿਤ ਬਾਣੀ ਜੋ ਹੈ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇਸੇ ਹੀ ਅਸਥਾਨ ਤੇ ਇਸੇ ਹੀ ਨਗਰ ਰਾਮਸਰ ਦੇ ਅਸਥਾਨ ਤੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ। ਹਜ਼ੂਰ ਨੇ ਆਪ ਵੀ ਆਪਣੀ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਔਰ ਹਜ਼ੂਰ ਸਾਨੂੰ ਬਾਣੀ ਨਾਲ ਜੁੜਨ ਦੀ, ਬਾਣੀ ਨੂੰ ਕਮਾਨ ਦੀ ਤੇ ਉਸ ਕਮਾਨ ਨਾਲ ਜੋ ਫਲ ਮਿਲਦਾ ਹੈ ਉਸ ਦਾ ਵੀ ਵਾਰ ਵਾਰ ਜ਼ਿਕਰ ਕਰਦੇ ਆ। ਜਿਵੇਂ ਅਸੀਂ ਪੰਚਮ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨਰਮ ਗੁਰਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਘਾਰੀ ਰੇ। ਇਸੇ ਤਰ੍ਹਾਂ ਸਤਿਗੁਰੂ ਦਾ ਬਚਨ ਨੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ। ਤੇ ਬਚਨ ਕੀਤਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸ ਬਾਣੀ ਦੇ ਬੋਹਿਤ ਸਤਿਗੁਰੂ ਨੇ ਅਨੇਕਾਂ ਅੰਮ੍ਰਿਤ ਬਚਨ ਜਿਹੜੇ ਨੇ ਬਾਣੀ ਦੀ ਸਿਫਤ ਵਿੱਚ ਉਚਾਰਨ ਕੀਤੇ। ਤੇ ਅੱਜ ਦੀ ਜੋ ਅਸ਼ਟਪਦੀ ਦੀ ਵਿਚਾਰ ਹੈ, ਇਸ ਵਿੱਚ ਇੱਕ ਪਾਸੇ ਤਾਂ ਕੀਤੇ ਹੋਏ ਕਰਮਾਂ ਦਾ ਜ਼ਿਕਰ ਕਰਨਗੇ ਵੀ ਆਹ ਕਰਮ ਕੀਤੇ, ਵੇਦ ਪੜ੍ਹੇ, ਤੀਰਥ ਇਸ਼ਨਾਨ ਕੀਤਾ, ਹੱਠ ਕਰਮ ਕੀਤੇ। ਦੂਸਰੇ ਪਾਸੇ ਉਸੇ ਹੀ ਪਦੇ ਦੇ ਵਿੱਚ ਸਤਿਗੁਰੂ ਜੀ, ਜੇ ਇਹਨਾਂ ਕਰਮਾਂ ਨਾਲ ਟਿਕਾ ਸ਼ਾਂਤੀ ਮੰਜ਼ਿਲ ਨਹੀਂ ਮਿਲੀ ਤੇ ਪ੍ਰਭੂ ਚਰਨਾਂ ਵਿੱਚ ਬੇਨਤੀ ਕਰਨਗੇ, ਸਾਨੂੰ ਆਹ ਦਾਤ ਬਖਸ਼ ਦਿਓ ਜਿਸ ਕਰਕੇ ਸਾਡਾ ਮਨ ਪੂਰਨ ਤੌਰ ਤੇ ਟਿਕ ਜਾਏ। ਖੈਰ, ਇਸ ਵਿੱਚ ਸਤਿਗੁਰੂ ਨੇ ਆਰੰਭ ਵਿੱਚ ਰਾਗ ਧਨਾਸਰੀ ਪੰਚਮ ਸਤਿਗੁਰਾਂ ਦਾ ਸ਼ਬਦ ਅਸ਼ਟਪਦੀ ਰੂਪ ਵਿੱਚ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸਤਿਗੁਰਾਂ ਨੇ ਵਸਤੂ ਨਿਰਦੇਸ਼ ਮੰਗਲ ਉਚਾਰਨ ਕੀਤਾ ਹੈ। ਇਸ ਦਾ ਭਾਵ ਹੈ, ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਪਰਮਾਤਮਾ ਜੀ ਇੱਕ ਨੇ, ਸਰਬ ਵਿਆਪਕ ਇੱਕ ਰਸ ਨੇ, ਅਦੁੱਤੀ ਨੇ, ਉਹਨਾਂ ਵਰਗਾ ਹੋਰ ਕੋਈ ਨਹੀਂ। ਤੇ ਉਸਾਂ ਉਹਨਾਂ ਤੱਕ ਪਹੁੰਚਣ ਦਾ, ਉਹਨਾਂ ਦੇ ਮਿਲਾਪ ਦਾ ਜਿਹੜਾ ਸਾਡੇ ਕੋਲ ਤਰੀਕਾ ਸਤਿਗੁਰਾਂ ਨੇ ਬਖਸ਼ਿਆ, ਉਹ ਸਤਿਗੁਰ ਪ੍ਰਸਾਦ ਹੈ। ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਇੱਕ ਓਅੰਕਾਰ ਦੀ ਪ੍ਰਾਪਤੀ ਹੈ।
ਜੋ ਜੋ ਜੂਨੀ ਆਏ ਤੇਹ ਤੇਹ ਉਰ ਜਾਏ।
ਸਤਿਗੁਰੂ ਜੀ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ ਨੇ, ਔਰ ਆਪਾਂ ਯਤਨ ਕਰਨਾ ਹੈ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਜੋ ਸਤਿਗੁਰਾਂ ਨੇ ਸਾਨੂੰ ਇਹ ਸ਼ਬਦ ਬਖਸ਼ੇ ਹੈ, ਪਹਿਲ ਦੇ ਆਧਾਰ ਤੇ ਆਪਾਂ ਇਸ ਦੇ ਆਖਰੀ ਅਰਥ ਜ਼ਰੂਰ ਕਰ ਸਕੀਏ। ਲੰਬੇਰਾ ਹੈ ਬਚਨ, ਮਹਾਰਾਜ ਕਹਿੰਦੇ, ਜੋ ਜੋ ਜੂਨੀ ਆਇਓ ਤੇਹ ਤੇਹ ਉਰ ਜਾਇਓ। ਜੋ ਜੋ ਜੂਨੀ ਆਇਓ ਦੋ ਭਾਵ ਹੈ ਕਿ ਜੋ ਜੋ ਜੀਵ ਵੀ ਜਿਸ ਜੂਨ ਵਿੱਚ ਆਇਆ ਹੈ, ਜਿਸ ਜਿਸ ਜੂਨ ਵਿੱਚ ਇਹ ਜੀਵ ਆਏ ਨੇ, ਤੇ ਪਰਮਾਤਮਾ ਨੇ ਐਸੀ ਇਹ ਸੰਸਾਰ ਦੀ ਰਚਨਾ ਕਰ ਦਿੱਤੀ, ਉਹ ਜੀਵ ਉਸੇ ਜੂਨ ਦੇ ਵਿੱਚ ਹੀ ਉਲਝਿਆ ਹੋਇਆ ਹੈ। ਉਂਝ ਟੀਕਾਕਾਰ ਅਰਥ ਕਰਦੇ ਨੇ, ਜੋ ਜੋ ਜੀਵ ਜਿਸ ਜਿਸ ਜੂਨ ਵਿੱਚ ਆਇਆ, ਪਰਮਾਤਮਾ ਨੇ ਉਸ ਨੂੰ ਆਪਣੀ ਮਾਇਆ ਵਿੱਚ ਹੀ ਉਲਝਾਇਆ ਹੋਇਆ ਹੈ। ਫਿਰ ਵੀ ਮਨ ਚਾਹੇਗਾ ਵੀ ਮਾਇਆ ਦਾ ਸੰਬੰਧ ਤਾਂ ਇਕੱਲਾ ਇਨਸਾਨ ਨਾਲ ਹੈ, ਕਿਉਂ ਜਦੋਂ ਕਰੰਸੀ ਦੀ ਜਾਂ ਬਾਹਰ ਦੇ ਪਦਾਰਥਾਂ ਦੀ ਗੱਲ ਕਰਨੇ, ਤੇ ਬਾਕੀ ਜੂਨਾਂ ਜਿਹੜੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਇਹ ਕਿਵੇਂ ਮਾਇਆ ਦਾ। ਵੇਖੋ, ਸਤਿਗੁਰੂ ਜੀ ਨੇ ਜਦੋਂ ਬਖਸ਼ਿਸ਼ ਕੀਤੀ ਬਾਣੀ ਸਾਰੀ ਮਾਨਵਤਾ ਤੇ, ਤੇ ਮਾਇਆ ਉਸ ਪਰਮਾਤਮਾ ਦੀ ਆਪ ਹੀ ਇੱਕ ਬਣਾਈ ਕੋਈ ਅੰਦਰ ਦੀ ਖਿੱਚ ਹੈ ਜਿਹੜੀ ਹਰ ਜੀਵ ਵਿੱਚ ਪਰਮਾਤਮਾ ਨੇ ਪਾ ਦਿੱਤੀ ਹੈ। ਤੁਸੀਂ ਦੇਖੋ, ਉਹ ਵਾਸ਼ਨਾ ਰੂਪ ਵਿੱਚ ਹੈ। ਹਰ ਜੀਵ ਜਿਹੜਾ ਕਿਸੇ ਨਾ ਕਿਸੇ ਪਾਸੇ ਖਚਿਤ ਹੈ, ਪ੍ਰਵਿਰਤ ਹੈ। ਖਾਸ ਕਰਕੇ ਪੰਜ ਜੀਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀਤਾ ਜਾਂਦਾ ਹੈ। ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਨਮਾਨਯੋਗ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜਿਸ ਵਿੱਚ ਉਹ ਬਖਸ਼ਿਸ਼ ਕਰਦੇ ਨੇ, ਫਰਮਾਉਂਦੇ ਨੇ ਕਿ ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ, ਪੰਚ ਦੋਖ ਆਸਾਦ ਜਾਮੈ ਤਾਕੀ ਕੇਤਕ ਆਸ। ਭਾਵੇਂ ਇਹ ਪੰਜ ਵਿਸ਼ੇ ਵਿਕਾਰਾਂ ਦਾ ਜ਼ਿਕਰ ਕੀਤਾ ਕਿ ਇੱਕ ਇੱਕ ਜੀਵ ਨੂੰ ਇੱਕ ਇੱਕ ਵਿਸ਼ਾ ਹੈ। ਮ੍ਰਿਗ ਜਿਹੜਾ ਹੈ ਉਹਨੂੰ ਕੰਨ ਦਾ ਹੈ, ਮੱਛੀ ਨੂੰ ਜੀਵ ਦਾ ਹੈ, ਹਾਥੀ ਨੂੰ ਸਪਰਸ਼ ਦਾ ਹੈ, ਭਵਰੇ ਨੂੰ ਅਗੰਧ ਦਾ ਹੈ, ਪਤੰਗੇ ਨੂੰ ਅੱਖਾਂ ਦਾ ਹੈ, ਦ੍ਰਿਸ਼ਟ ਦਾ ਹੈ। ਇਹਦਾ ਮਤਲਬ ਪਰਮਾਤਮਾ ਨੇ ਉਹ ਜੀਵ ਜਿਹੜੇ ਪੈਦਾ ਕੀਤੇ ਉਹਨਾਂ ਜੀਵਾਂ ਵਿੱਚ ਵੀ ਇਹ ਕਸ਼ਿਸ਼, ਇਹ ਖਿੱਚ ਪੈਦਾ ਕਰ ਦਿੱਤੀ, ਉਹਨਾਂ ਨੂੰ ਕਿਸੇ ਸਿਖਾਇਆ ਨਹੀਂ। ਭਵਰੇ ਨੂੰ, ਪਤੰਗੇ ਨੂੰ, ਮੱਛੀ ਨੂੰ ਮੈਂ ਬੇਨਤੀ ਕਰਾਂ, ਹਰ ਇੱਕ ਜੀਵ ਅੰਦਰ ਪਰਮਾਤਮਾ ਨੇ ਕਿਸੇ ਨਾ ਕਿਸੇ ਢੰਗ ਅੰਦਰ ਕੋਈ ਖਿੱਚ ਪੈਦਾ ਕੀਤੀ ਹੈ ਜਿਸ ਵਿੱਚ ਉਹ ਜੀਵ ਆਪਣੇ ਆਪ ਹੀ ਚੁੱਕਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਜੋ ਜੋ ਵੀ ਜੂਨਾਂ ਵਿੱਚ ਆਇਆ ਹੈ ਉਹ ਸਾਰੇ ਉਰਜਾਏ ਪਏ ਨੂੰ ਸਮਾਇਆ ਚ। ਇੱਕ ਗੱਲ ਹੋਰ, ਭਾਵਾਂ ਪਰਮਾਰਥ ਨੇ, ਅਧਿਆਤਮਿਕਤਾ ਨੇ ਇਹ ਸ਼ਬਦ ਕਿਹਾ ਵੀ ਮਨੁੱਖਾ ਜਨਮ ਬਹੁਤ ਉੱਤਮ ਹੈ। ਅਸੀਂ ਅੱਗੇ ਪੜ੍ਹਾਂਗੇ ਵੀ ਸਤਿਗੁਰੂ ਬਖਸ਼ਿਸ਼ ਕਰਨਗੇ, ਪਰ ਵੇਖੋ ਹੈਰਾਨਗੀ ਦੀ ਗੱਲ ਇਹ ਕਿ ਜੋ ਵੀ ਜੂਨ ਪਰਮਾਤਮਾ ਨੇ ਪੈਦਾ ਕੀਤੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇਸ ਚੀਜ਼ ਨੂੰ ਮੰਨਦੇ ਆ ਕਿ ਜੂਨਾਂ ਦਾ, ਆਵਾਗਾਉਣ ਦਾ, ਜੀਵ ਆਤਮਾ ਦੇ ਸਫ਼ਰ ਦਾ, ਜਿਵੇਂ ਅਸੀਂ ਪਾਠ ਕਰਨੇ ਹਾਂ, ਕੇਤੇ ਰੁੱਖ ਬਿਰਖ ਹਮ ਜੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾ ਕੁਲੀ ਮੈਂ ਆਏ, ਕੇਤੇ ਪੰਖ ਉਡਾਏ, ਜਾਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬਿਰਖ ਜੋਇਓ। ਉਹ ਸਭ ਦਾ ਜ਼ਿਕਰ ਕਰ ਰਿਹਾ ਮਹਾਰਾਜ ਕਿ ਜੀਵ ਜਿਹੜੀ ਆਤਮਾ ਹੈ ਕਿਵੇਂ ਸਫ਼ਰ ਕਰਦੀ ਅੱਗੇ ਆ ਰਹੀ ਹੈ, ਪਰ ਕਿਸ ਤਰ੍ਹਾਂ ਉਲਝਾਇਆ ਹੈ। ਹਰ ਇੱਕ ਜੀਵ ਦਾ ਜਿਹਨੂੰ ਪਰਮਾਤਮਾ ਨੇ ਜਿਹੜਾ ਵੀ ਚੋਲਾ ਦੇ ਦਿੱਤਾ ਜਾਂ ਜਿਹੜੀ ਵੀ ਉਹਨੂੰ ਜੂਨ ਦੇ ਦਿੱਤੀ, ਪਤਾ ਨਹੀਂ ਪਰਮੇਸ਼ਵਰ ਨੇ ਕੀ ਖੇਡ ਐਸੀ ਵਰਤਾਈ, ਹਰ ਜੀਵ ਜਿਹੜਾ ਹੈ ਉਹਦਾ ਚਿੱਤ ਨਹੀਂ ਕਰਦਾ ਵੀ ਜਿਸ ਜੂਨ ਵਿੱਚ ਉਸ ਨੂੰ ਸਰੀਰ ਨੂੰ ਛੱਡਣ ਵਾਸਤੇ। ਇਸ ਬੇਨਤੀ ਨੂੰ ਫਿਰ ਸੁਣਿਓ, ਇੱਕ ਸੱਪ ਹੈ ਜ਼ਹਿਰੀਲਾ, ਭਾਵੇਂ ਉਹਦੇ ਅੰਦਰ ਜ਼ਹਿਰ ਭਰਿਆ ਪਿਆ, ਸੱਪ ਵੀ ਤਾਂ ਆਪਣਾ ਬਚਾਅ ਕਰਦਾ ਨਾ, ਮੈਂ ਕਦੀ ਮਰਾਂ ਨਾ। ਇੱਕ ਨਿੱਕੀ ਜੀ ਕੀੜੀ ਤੁਸੀਂ ਦੇਖਦੇ ਹੋ ਜ਼ਮੀਨ 'ਤੇ ਤੁਰਦੀ, ਉਸ ਕੀੜੀ ਦਾ ਵੀ ਚਿੱਤ ਕਰਦਾ ਕਿ ਮੈਨੂੰ ਕਦੀ ਮੌਤ ਨਾ ਆਵੇ। ਸੱਚ ਇਹ ਵੇ ਕਿ ਬਾਕੀ ਜਿੰਨੇ ਵੀ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ, ਹਰ ਇੱਕ ਨੂੰ ਉਹਨੇ ਸੰਤੁਸ਼ਟ ਜਿਹਾ ਰੱਖਿਆ ਹੋਇਆ ਹੈ ਕਿ ਉਹ ਜੂਨ ਜਿਹੜੀ ਹੈ ਉਹ ਜੀਵ ਦਾ ਚਿੱਤ ਨਹੀਂ ਕਰਦਾ ਉਸ ਢਾਂਚੇ ਨੂੰ ਛੱਡਣ ਲਈ, ਜਿਸ ਢਾਂਚਾ, ਜਿਹੜਾ ਢਾਂਚਾ ਉਹਨੂੰ ਪਰਮਾਤਮਾ ਨੇ ਦੇ ਦਿੱਤਾ। ਮਹਾਰਾਜ ਕਹਿੰਦੇ ਜੋ ਜੋ ਵੀ ਜਿਸ ਜੇ ਜੂਨ ਵਿੱਚ ਆਇਆ ਉਹਨੂੰ ਪਰਮੇਸ਼ਵਰ ਨੇ ਉਹਦੇ ਵਿੱਚ ਮਾਇਆ ਵਿੱਚ ਉਲਝਾਇਆ ਹੋਇਆ ਹੈ।
ਮਾਨਸ ਜਨਮ ਸੰਜੋਗ ਪਾਇਆ,
ਇੱਥੇ ਬਚਨ ਹੈ ਮਾਨਸ ਜਨਮ ਸੰਜੋਗ ਪਾਇਆ। ਮਾਨਸ ਜਨਮ ਦੇ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਮਨੁੱਖਾ ਜਨਮ ਜਿਹੜਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ। ਸੰਜੋਗ ਦਾ ਅਰਥ ਵੈਸੇ ਮਿਲਾਪ ਹੁੰਦਾ ਹੈ, ਜੇ ਕੋਸ਼ਗਤ ਅਰਥ ਦੇਖੋ ਸੰਜੋਗ ਦਾ ਅਰਥ ਹੈ ਮਿਲਾਪ, ਤੇ ਵਿਯੋਗ ਦਾ ਅਰਥ ਹੈ ਵਿਛੋੜਾ। ਇੱਥੇ ਸੰਜੋਗ ਦਾ ਅਰਥ ਕੀਤਾ ਗਿਆ ਗੁਰਮੁਖ ਵਿਦਵਾਨਾਂ ਵੱਲੋਂ ਕਿਸਮਤ, ਚੰਗੇ ਭਾਗ। ਜੋ ਜੋ ਜੀਵ ਆਇਆ, ਜਿਹੜੀ ਜਿਹੜੀ ਜੂਨ ਮਿਲੀ ਉਸ ਵਿੱਚ ਉਰਜਾਇਆ ਹੈ, ਪਰ ਚੰਗੇ ਭਾਗਾਂ ਨਾਲ ਕਿਸਮਤ ਵਾਲਿਆਂ ਨੂੰ ਪਰਮਾਤਮਾ ਨੇ ਇਹਨਾਂ ਜੂਨਾਂ ਦੇ ਵਿੱਚ ਮਾਨਸ ਦੇਹੀ ਬਖਸ਼ ਦਿੱਤੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਤੇ ਦੇ ਸੰਬੰਧ ਵਿੱਚ ਵਾਰ ਵਾਰ ਸਾਨੂੰ ਇਹ ਸੋਝੀ ਬਖਸ਼ਦੀ ਹੈ ਕਿ ਮਨੁੱਖਾ ਜਨਮ ਬੜਾ ਉੱਤਮ ਹੈ। ਜਿਵੇਂ ਅਸੀਂ ਪਾਠ ਕਰਨੇ ਹਾਂ, ਮਹਾਰਾਜ ਜੀ ਦਾ ਬਚਨ ਹੈ ਕਬੀਰ, ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਭੂਕ ਪਾਏ ਪਾਕੇ ਭੂਈ ਗ੍ਰਹਿ ਬੋਰ ਨਾ ਲਾਗੈ ਡਾਰ, ਦੁਲੱਭ ਦੇ ਪਾਈ ਵਡਭਾਗੀ। ਮਹਾਰਾਜ ਸ਼ਬਦ ਵਰਤਿਆ ਭਈ ਪ੍ਰਾਪਤ ਮਾਨੁਕ ਦੇਖੁਰੀਆ। ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ, ਜਿਹੜਾ ਮਨੁੱਖਾ ਜਨਮ ਹੈ ਇਹ ਕਿਸਮਤ ਦੇ ਨਾਲ, ਚੰਗੇ ਭਾਗ ਕਹਿ ਲਓ। ਕਿਸਮਤ ਸ਼ਬਦ ਵੀ ਬੜੇ ਕਮਾਲ ਦਾ ਹੈ ਕਿ ਚੰਗੀ ਕਿਸਮਤ ਨਾਲ ਮਿਲਿਆ ਹੈ।
ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ,
ਤਾਕੀ ਹੈ ਓਟ ਸਾਧ। ਮਹਾਰਾਜ ਇੱਥੇ ਬਚਨ ਕਰ ਰਿਹਾ ਹੇ ਸਤਿਗੁਰੂ ਜੀ, ਇੱਥੇ ਸਾਧ ਦਾ ਅਰਥ ਆਪਾਂ ਗੁਰੂ ਕਰਾਂਗੇ। ਹੇ ਗੁਰਦੇਵ ਜੀ, ਹੇ ਸਤਿਗੁਰੂ ਜੀ, ਅਸਾਂ ਨੇ ਆਪ ਜੀ ਦੀ ਓਟ, ਆਪ ਜੀ ਦਾ ਆਸਰਾ ਹੀ ਤੱਕਿਆ ਹੈ, ਤੇ ਕਿਰਪਾ ਕਰੋ ਸਾਨੂੰ ਹੱਥ ਦੇ ਕੇ ਰੱਖ ਲਵੋ ਇਸ ਜਨਮ ਮਰਨ ਦੇ ਚੱਕਰ ਤੋਂ, ਇਹਨਾਂ ਜੂਨਾਂ ਦੀ ਭਟਕਣਾ ਤੋਂ।
ਕਰ ਕਿਰਪਾ ਮਿਲੋ ਹਰ ਰਾਇਆ,
ਹੇ ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਤੁਹਾਡਾ ਆਸਰਾ ਹੀ ਤੱਕਿਆ ਹੈ। ਗੁਰਦੇਵ ਜੀ ਹੱਥ ਦੇ ਕੇ ਸਾਨੂੰ ਬਚਾ ਲਵੋ, ਮਿਹਰ ਕਰੋ ਤੇ ਦੂਸਰੀ ਬਖਸ਼ਿਸ਼ ਕਰੋ, ਸਾਨੂੰ ਕਿਰਪਾ ਕਰਕੇ ਖਰੀ ਰਾਜਾ ਦਾ ਅਰਥ ਕਰਾਂਗੇ। ਪਰਮਾਤਮਾ ਰਾਜਾ, ਪਰਮਾਤਮਾ ਪਾਤਸ਼ਾਹ ਹੱਥ ਦੇ ਕੇ ਰੱਖ ਲਵੋ ਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਨਾਲ ਸਾਨੂੰ ਮਿਲਾ ਦੇਵੋ। ਇਹ ਸਤਿਗੁਰਾਂ ਦੀ ਅਸ਼ਟਪਦੀ ਦਾ ਪਹਿਲੇ ਪਦੇ ਦੀਆਂ ਦੋ ਤੁਕਾਂ ਨੇ। ਆਪਾਂ ਫਿਰ ਵਿਚਾਰ ਲਈਏ ਕਿ ਜੋ ਜੋ ਜੀਵ ਜਿਸ ਜਿਸ ਜੂਨ ਵਿੱਚ ਆਇਆ ਹੈ, ਪਰਮੇਸ਼ਵਰ ਜੀ ਨੇ ਉਹਨੂੰ ਉੱਥੇ ਹੀ ਖਚਿਤ ਕੀਤਾ, ਉੱਥੇ ਉਲਝਿਆ ਹੈ। ਦੂਸਰੀ ਗੱਲ, ਆਹ ਮਨੁੱਖਾਂ ਜਨਮ ਕਿਸਮਤ ਨਾਲ ਮਿਲਿਆ ਹੈ। ਇਸ ਜਨਮ ਦੇ ਵਿੱਚ ਗੁਰੂ ਜੀ ਦੇ ਸਾਹਮਣੇ ਹਜ਼ੂਰ ਬੇਨਤੀ ਕਰਨ ਦੀ ਸਮਤ ਦਿੰਦੇ ਆ, ਹੇ ਸਤਿਗੁਰੂ ਸਾਨੂੰ ਹੱਥ ਦੇ ਕੇ ਰੱਖ ਲਵੋ, ਸਾਡੇ ਤੇ ਮਿਹਰ ਕਰੋ ਤੇ ਕਿਰਪਾ ਕਰਕੇ ਸਾਨੂੰ ਪਾਰ ਬ੍ਰਹਮ ਪਰਮੇਸ਼ਵਰ ਪਾਤਸ਼ਾਹ ਨਾਲ ਮਿਲਾ ਦੇਵੋ।
ਅਨਕ ਜਨਮ ਭ੍ਰਮ ਥਿਤ ਨਹੀਂ ਪਾਈ,
ਅਨਕ ਜਨਮ ਭ੍ਰਮ ਥਿਤ ਨਹੀਂ ਪਾਈ। ਅਨਕ ਦਾ ਅਰਥ ਹੈ ਅਨੇਕਾਂ। ਜਨਮ ਦਾ ਅਰਥ ਅਸੀਂ ਕੀਤਾ ਹੈ ਕਿ ਇਸ ਚੋਲੇ ਵਿੱਚ ਆਉਣਾ, ਜੂਨਾਂ ਵਿੱਚ ਆਉਣਾ। ਮਾਲਕ ਜੀ, ਅਨੇਕਾਂ ਜਿਹੜੇ ਜਨਮ ਨੇ ਉਹ ਭਟਕਦੇ ਭਟਕਦੇ ਅਸੀਂ ਆਏ ਹਾਂ, ਪਰ ਮਹਾਰਾਜ ਕਹਿੰਦੇ ਥਿਤ ਨਹੀਂ ਪਾਈ ਦਾ ਮਤਲਬ ਥਿਤ ਦਰ ਤੇ ਸਥਿਰਤਾ, ਸਥਿਤ ਹੋ ਜਾਣਾ, ਟਿਕ ਜਾਣਾ। ਸੱਚ ਇਹ ਵੇ ਅਨੇਕਾਂ ਜਨਮਾਂ ਵਿੱਚੋਂ ਭਟਕਦੇ ਭਟਕਦੇ ਆਏ ਹਾਂ, ਪਰ ਅੱਜ ਤੱਕ ਸਥਿਰਤਾ ਨਹੀਂ ਮਿਲੀ ਪਈ। ਮਹਾਰਾਜ ਕਹਿੰਦੇ ਅੰਦਰ ਦਾ ਟਿਕਾ ਨਹੀਂ ਮਿਲਿਆ, ਉਹ ਭਟਕਣਾ ਦਾ ਚੱਕਰ ਜਿਹੜਾ ਹੈ ਉਹ ਚੱਲੀ ਜਾ ਰਿਹਾ ਹੈ।
ਕਰੋ ਸੇਵਾ ਗੁਰ ਲਾਗੋ ਚਰਨਾ।
ਹੁਣ ਮਹਾਰਾਜ ਜੀ ਅੱਗੇ ਸਾਨੂੰ ਸਮਤ ਦਿੰਦੇ ਆ ਕਿ ਇਹ ਟਿਕਾ ਕਿਵੇਂ ਮਿਲ ਸਕਦਾ ਹੈ। ਕਰੋ ਸੇਵਾ ਗੁਰ ਲਾਗੋ ਚਰਨ, ਇਹਦਾ ਅਰਥ ਹੋਇਆ, ਇਉਂ ਅਰਥ ਕਰਾਂਗੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਕੇ ਮੈਂ ਪਾਰ ਬ੍ਰਹਮ ਪਰਮੇਸ਼ਵਰ ਜੀ ਸੇਵਾ ਕਰ ਰਿਹਾ ਹਾਂ। ਫਿਰ ਬੇਨਤੀ, ਮੈਂ ਸੇਵਾ ਕਰਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ।
ਗੋਬਿੰਦ ਜੀ ਕਾ ਮਾਰਗ ਦੇਹ ਜੀ ਬਤਾਈ।
ਸਤਿਗੁਰੂ ਦੇ ਸਨਮੁਖ ਬੇਨਤੀ ਕਰਾਂ ਸੱਚੇ ਪਾਤਸ਼ਾਹ ਜੀ। ਗੋਬਿੰਦ ਦਾ ਅਰਥ ਹੈ ਧਰਤੀ ਦੇ ਮਾਲਕ ਪਰਮੇਸ਼ਵਰ ਜੀ। ਸਾਨੂੰ ਪਰਮਾਤਮਾ ਜੀ ਦੇ, ਗੋਬਿੰਦ ਜੀ ਦੇ ਘਰ ਦੇ ਜਾਣ ਦਾ ਮਾਰਗ ਰਸਤਾ, ਸਾਨੂੰ ਉਹ ਰਾਹ ਦੀ ਸਮਤ ਦੇ ਦਿਓ ਜਿਹੜਾ ਗੋਬਿੰਦ ਪਰਮਾਤਮਾ ਜੀ ਦੇ ਘਰ ਨੂੰ ਜਾਂਦਾ ਹੈ। ਇਹ ਸਤਿਗੁਰਾਂ ਨੇ ਪਹਿਲੀ ਰਹਾਉ ਦੀ ਤੋਕਈ ਹੈ। ਫਿਰ ਬੇਨਤੀ ਕਿ ਇਸ ਵਿੱਚ ਮਹਾਰਾਜ ਜੀ ਸਾਨੂੰ ਇਹ ਸਮਤ ਦਿੰਦੇ ਨੇ ਕਿ ਜੇ ਅੰਦਰ ਦਾ ਟਿਕਾ, ਜੇ ਸਥਿਰਤਾ ਚਾਹਨਾ ਹੈ ਤੇ ਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਸੇਵਾ ਕਰ, ਤੇ ਸੇਵਾ ਕਰਕੇ ਨਿਮਰਤਾ ਸਹਿਤ ਬੇਨਤੀ ਕਰ, ਕਾਮਨਾ ਤੋਂ ਰਹਿਤ ਹੋ ਕੇ ਬੇਨਤੀ ਕਰ ਕਿ ਪਰਮੇਸ਼ਵਰ ਜੀ, ਸਤਿਗੁਰੂ ਜੀ ਸਾਨੂੰ ਪਰਮਾਤਮ ਦੇਵ ਨਾਲ ਮਿਲਾ ਦਿਓ। ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਪਾਠ ਕਰਨੇ ਹਾਂ, ਮਹਾਰਾਜ ਜੀ ਦਾ ਇੱਕ ਪਦਾ ਕਿ ਗੁਰੂ ਦੀ ਸੇਵਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨਮੈ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਹਾਰਾਜ ਦੇ ਅਖੀਰ 'ਚ ਬਚਨ ਕਰਦੇ, ਸੇਵਾ ਕਰਤ ਹੋਏ ਨਿਕਾਮੀ, ਤਾਕੋ ਹੋਤ ਪ੍ਰਾਪਤ ਸੁਆਮੀ। ਮਹਾਰਾਜ ਕਹਿੰਦੇ ਜਿਹੜਾ ਨਿਸ਼ਕਾਮਤਾ ਨਾਲ ਉਸ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਸੇਵਾ ਕਰਦਾ ਹੈ, ਉਸ ਨੂੰ ਸਵਾਮੀ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸ ਵਿੱਚ ਸਤਿਗੁਰੂ ਇਹ ਸਮਤ ਦਿੰਦੇ ਹਨ,
ਰਹਾਉ।
ਇਹ ਸਤਿਗੁਰਾਂ ਨੇ ਪਹਿਲੇ ਰਹਾਉ ਦੇ ਬਚਨ ਕਹੇ ਹਨ,
ਅਨਕ ਉਪਾਵ ਕਰੋ ਮਾਇਆ ਕੋ ਬਚਿਤ ਤਰੋ।
ਹੁਣ ਅੱਗੇ ਸਤਿਗੁਰੂ ਦੱਸਦੇ ਨੇ ਕਿ ਮਨ ਦੀ ਹਾਲਤ ਕੀ ਹੈ। ਅਨਕ ਉਪਾਵ ਕਰੋ, ਆਪਣੇ ਤੇ ਟੁਕਾ ਕੇ ਉੱਤਮ ਪੁਰਖ 'ਚ ਕਹਿੰਦੇ ਨੇ, ਮੈਂ ਮਾਇਆ ਇਕੱਠੇ ਕਰਨ ਦੇ ਅਨੇਕਾਂ ਉਪਾਵ ਕਰਨਾ ਵਾ, ਕਈ ਹੀਲੇ ਵਸੀਲੇ ਸੋਚਣਾ, ਤੇ ਮੈਂ ਬੇਨਤੀ ਕਰਾਂਗਾ ਗੁਰਮੁਖੋ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਾਣੀ ਦਾ ਉਚਾਰਨ ਕਰਤਾ ਆਪਣੇ ਤੇ ਇਹ ਸ਼ਬਦ ਟੁਕਾ ਕੇ ਕਹਿੰਦੇ ਨੇ ਮੈਂ ਇਸ ਤਰ੍ਹਾਂ, ਮੈਂ ਇਸ ਤਰ੍ਹਾਂ, ਗੁਰਮੁਖੋ ਅਸਲੀਅਤ 'ਚ ਉਹਨਾਂ ਦਾ ਆਪਣਾ ਜੀਵਨ ਐਸਾ ਨਹੀਂ ਹੁੰਦਾ। ਅਸਲ 'ਚ ਉਹ ਸਾਨੂੰ ਸਮਤ ਦਿੰਦੇ ਆ। ਅਸੀਂ ਜਦੋਂ ਬੋਲਦੇ ਹਾਂ ਜੀ, ਅਸੀਂ ਦੂਜੇ ਤੋਂ ਗੱਲ ਸ਼ੁਰੂ ਕਰਦੇ ਹਾਂ, ਤੂੰ ਅੰਜ ਕਰ, ਤੂੰ ਅੰਜ ਕਰ, ਤੂੰ ਇਸ, ਤੇਰੇ 'ਚ ਆ ਔਗਣ। ਪਰਮਾਰਥ ਵਿੱਚ, ਅਧਿਆਤਮਿਕ ਜੀਵਨ 'ਚ ਗੁਰਮੁਖੋ ਜਦੋਂ ਕਿਸੇ ਔਗਣਾ ਵਾਲੇ ਨੂੰ ਵੀ ਸਮੱਤ ਦਿੱਤੀ ਜਾਂਦੀ ਏ ਤੇ ਆਪਣੇ ਤੇ ਟੁਕਾ ਕੇ ਜੀ ਮੇਰੇ ਚ ਇਹ ਔਗਣ ਨੇ, ਜਿਵੇਂ ਅਸੀਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਮੈਂ ਕਈ ਵਾਰੀ ਅਰਜ਼ ਕੀਤੀ, ਅਸੀਂ ਹੁਣ ਗੁਰੂ ਅਰਜੁਨ ਦੇਵ ਮਹਾਰਾਜ ਕਹਿ ਰਹੇ ਆ ਕਿ ਮੈਂ ਅਨੇਕਾਂ ਉਪਾਵ ਕਰਨਾ ਵਾਂ ਉੱਤਮ ਪੁਰਖ 'ਚ ਤੇ ਮਾਇਆ ਨੂੰ ਆਪਣੇ ਚਿੱਤ ਵਿੱਚ ਧਾਰੀ ਕਰੀ ਬੈਠਾ, ਮੇਰੇ ਚਿੱਤ ਵਿੱਚੋਂ ਮਾਇਆ ਦਾ ਫੁਰਨਾ ਨਿਕਲਦਾ ਹੀ ਕੋਈ ਨਹੀਂ। ਪਰ ਗੁਰੂ ਅਰਜੁਨ ਸਾਹਿਬ ਜੀ ਦਾ ਅੰਦਰ ਤਾਂ ਐਸਾ ਨਹੀਂ ਨਾ, ਉਹਨਾਂ ਦੀ ਤਾਂ ਬਾਣੀ ਉਹਨਾਂ ਦੇ ਸ਼ਬਦ ਜਾਂ ਉਹਨਾਂ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਜੀ ਗੁਰੂ ਕੇ ਰਬਾਬੀ ਸਾਹਿਬ ਜੀ ਉਹ ਕਿੰਨੇ ਉੱਤਮ ਬਚਨ ਕਰਦੇ। ਜਦੋਂ ਅਸੀਂ ਪੜ੍ਹਦੇ ਹਾਂ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਉਹ ਗੁਰੂ ਅਰਜੁਨ ਦੇਵ ਜੀ ਨੂੰ ਜਪਣ ਵਾਲਾ ਸੰਕਟ ਜੋਨ ਗਰਭ ਤੋਂ ਬਚ ਜਾਂਦਾ ਹੈ, ਮਤ ਦੁਖਦਾਈ ਜੋਨ ਤੋਂ ਬਚਦਾ ਹੈ। ਪਰ ਉਹ ਸਤਿਗੁਰਾਂ ਦਾ ਮਨ ਥੋੜਾ ਮਾਇਆ ਵਿੱਚ ਪ੍ਰਵਿਰਤ ਹੈ, ਉਹ ਸਾਨੂੰ ਸਮੱਤ ਦੇ ਰਹੇ ਆ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਅਸੀਂ ਉਹ ਪਾਠ ਕਰਨੇ ਹਜ਼ੂਰ ਨੇ ਹਜ਼ੂਰ ਦੇ ਬਚਨ ਕਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ ਧਾਨਕ ਰੂਪ ਰਹਾਂ ਕਰਤਾਰ। ਦੂਜੇ ਪਾਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਮਹਾਰਾਜ ਇੱਥੋਂ ਭਰੋਸਾ ਬਣਾਉਂਦੇ ਆ ਕਿ ਕਿਸੇ ਕੋਲ ਸਾਡੇ ਕੋਲ ਗਿਆਨ ਨਹੀਂ, ਧਿਆਨ ਨਹੀਂ, ਕਰਮ ਨਹੀਂ, ਜੀਵਨ ਨਹੀਂ, ਬਸ ਇੰਨਾ ਭਰੋਸਾ ਹੈ ਕਿ ਮੇਰਾ ਮੁਰਸ਼ਦ ਗੁਰੂ ਨਾਨਕ ਸਾਹਿਬ ਸਭ ਤੋਂ ਵੱਡਾ ਹੈ ਜਿਹਨੇ ਸਾਨੂੰ ਰੱਖ ਲਿਆ ਹੈ। ਅਸੀਂ ਪਾਠ ਕਰਨੇ ਆ ਗਿਆਨ ਧਿਆਨ ਕਿਚ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਕਹਿਣ ਤੋਂ ਮੁਰਾਦ ਜਿਵੇਂ ਅੱਗੇ ਬਚਨ ਆਉਣਗੇ ਵੀ ਸਤਿਗੁਰੂ ਸਮੱਤ ਦੇਣ ਲਈ ਆਪਣੇ ਤੇ ਟੁਕਾ ਕੇ ਸਾਨੂੰ ਸਮਝਾਉਂਦੇ ਨੇ। ਇੱਥੇ ਮਹਾਰਾਜ ਕਹਿੰਦੇ ਨੇ ਮੈਂ ਅਨੇਕਾਂ ਉਪਾਵ ਕਰਨਾ ਵਾ ਮਾਇਆ ਇਕੱਠੇ ਕਰਨ ਦੇ। ਵਾਹਿਗੁਰੂ ਜੀ ਇੰਦਰੇ ਮੇਰੇ ਚਿੱਤ ਵੀ ਜਿੱਥੇ ਸਿਮਰਨ ਚਾਹੀਦਾ ਹੈ ਉੱਥੇ ਮਾਇਆ ਟਿਕੀ ਹੈ।
ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਹਜ਼ੂਰ ਕਹਿੰਦੇ ਨੇ ਮੇਰੀ ਮੇਰੀ ਕਰਦਿਆਂ ਇੱਕ ਤਾਂ ਯਤਨ ਕਰਨਾ, ਦੂਜਾ ਚਿੱਤ ਵਿੱਚ ਮਾਇਆ ਨੂੰ, ਤੇ ਤੀਸਰਾ ਆਹ ਮੇਰੀ ਮਾਇਆ, ਇਹ ਮੇਰਾ ਘਰ, ਇਹ ਮੇਰੇ ਪਦਾਰਥ, ਇਹ ਮੇਰਾ ਸਰੀਰ, ਇਹ ਮੇਰੀ ਗੱਡੀ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦਿਆਂ ਨਿਕਲ ਗਈ ਹੈ, ਮੈਂ ਕਰਦਿਆਂ ਨਿਕਲ ਗਈ ਹੈ, ਤੇ ਮੇਰੀ ਮੇਰੀ ਦੇ ਵਿੱਚ ਖੁਆਰੀ ਹੀ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਜੀ, ਇੱਕ ਅਸੀਂ ਸਾਖੀ ਆਮ ਸੁਣਨੇ ਆ ਪ੍ਰਚਲਿਤ ਕਿ ਮਹਾਰਾਜ ਤੇਰਾ ਤੇਰਾ ਤੋਲਦੇ ਆ ਜੀ ਸੁਲਤਾਨਪੁਰ ਦੀ ਧਰਤੀ ਤੇ, ਮੋਦੀ ਦੀ ਕਾਰ ਕਰਦੇ ਆ ਅਕਸਰ ਸੁਣਾਇਆ ਜਾਂਦਾ ਹੈ। ਤੇ ਉੱਥੇ ਇੱਕ ਵਿਦਵਾਨ ਸੱਜਣ ਨੇ ਬੜੀ ਸੋਹਣੇ ਆਪਣੇ ਖਿਆਲ ਦਿੱਤੇ ਆ, ਉਹ ਕਹਿੰਦੇ ਨੇ ਮਹਾਰਾਜ ਜਦੋਂ ਤੇਰਾ ਤੇਰਾ ਕਰਕੇ ਤੋਲ ਰਹੇ ਆ ਤੇ ਸੇਵਾਦਾਰ ਨੇ ਜੋ ਨੌਕਰ ਸੀ ਕੋਲ ਉਹਨੇ ਹੱਥ ਪਕੜ ਕੇ ਕਿਹਾ ਮਹਾਰਾਜ ਇਹ ਤੇਰਾ ਤੇਰਾ ਕਰਕੇ ਤੁਸੀਂ ਤੋਲ ਰਹੇ ਹੋ, ਤੇਰਾ ਤੇਰਾ ਕਰਕੇ ਮੋਦੀ ਖਾਨਾ ਉੱਜੜ ਜਾਏਗਾ, ਤੇਰਾ ਤੇਰਾ ਕਰਕੇ ਸਭ ਉੱਜੜ ਜਾਣਾ। ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਅੱਜ ਤੱਕ ਜਦੋਂ ਵੀ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀ ਹੈ, ਤੇਰਾ ਤੇਰਾ ਕਰਕੇ ਤਾਂ ਵਸੀ ਦਾ ਹੁੰਦਾ ਹੈ, ਮੇਰਾ ਮੇਰਾ ਕਰਕੇ ਉਜਾੜਾ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ ਮੇਰਾ ਮਨ ਕਹਿ ਮਾਇਆ ਚ ਪ੍ਰਵਿਰਤ, ਅਨੇਕਾਂ ਯਤਨ ਕਰਨਾ ਇਕੱਠੇ ਕਰਨ ਦੇ, ਤੇ ਮੈਂ ਮੇਰੀ ਮੇਰੀ ਕਰਕੇ ਸਾਰੀ ਜ਼ਿੰਦਗੀ ਲੰਘ ਗਈ ਹੈ।
ਸੂਰੇ ਭੇਟੈ ਸੰਤ ਮੇਰੀ ਲਾ ਹੈ ਸਗਲ ਚਿੰਤ।
ਦੇਖੋ ਇੱਕ ਤੁਕ ਵਿੱਚ ਇਹ ਕਿਹਾ ਵੀ ਮਾਇਆ ਦਾ ਵਰਤਾਰਾ ਇਹ ਵੇ, ਤੇ ਦੂਜੇ ਪਾਸੇ ਨਾਲ ਫਿਰ ਬੇਨਤੀ ਕਰ ਦਿੱਤੀ ਹੇ ਵਾਹਿਗੁਰੂ ਜੀ ਕੋਈ ਇਹੋ ਜਿਹਾ ਮਹਾਂਪੁਰਖ ਸੰਤ ਜਨ ਮਿਲੇ ਜਿਹੜਾ ਮੇਰੇ ਅੰਦਰ ਦੀ ਸਾਰੀ ਚਿੰਤਾ ਨੂੰ, ਆਹ ਜਿਹੜਾ ਅੰਦਰ ਦਿਨ ਰਾਤ ਸਹਿਮ ਚ ਤੋਖਲਿਆਂ ਚ ਚਿੰਤਾ ਚ ਹੈ, ਕੋਈ ਇਹੋ ਜਿਹਾ ਸੰਤ ਜਨ ਮਿਲੇ ਜਿਹੜੇ ਮੇਰੀ ਚਿੰਤਾ ਦੂਰ ਕਰ ਦੇਵੇ।
ਠਾਕੁਰ ਸਿਓ ਮੇਰਾ ਰੰਗ ਲਾਵੇ।
ਠਾਕੁਰ ਦਾ ਅਰਥ ਹੈ ਪਰਮਾਤਮਾ, ਸੰਗ ਦਾ ਅਰਥ ਹੈ ਨਾਲ, ਮੇਰਾ ਦਾ ਅਰਥ ਸਮਝ ਗਏ ਆਪਾਂ ਜੀ ਮੇਰਾ ਆਪਣਾ, ਰੰਗ ਦਾ ਅਰਥ ਹੈ ਪ੍ਰੇਮ। ਕੋਈ ਇਹੋ ਜਿਹਾ ਸੰਤ ਜਨ ਮਿਲੇ ਜੇ ਇੱਕ ਤਾਂ ਮੇਰੇ ਅੰਦਰ ਦੀ ਚਿੰਤਾ ਦੂਰ ਕਰੇ ਤੇ ਦੂਸਰਾ ਉਹ ਮੇਰਾ ਠਾਕੁਰ ਨਾਲ, ਪਰਮਾਤਮਾ ਨਾਲ, ਵਾਹਿਗੁਰੂ ਨਾਲ प्रेम ला देवे।
पड़े रे सागल बेद नह चूके मन भेद।
सतगुरु अगे बख्शिश कर दे। याद रखियो पहली गल कही माया दी, हुण दूजी मैं बचन कर रहे भी सग सारे वेद भी पढ़े खोण, पर उहदे नाल की कहे इन्ना पढ़न दे बावजूद भी परमात्मा नाल जिहड़ा फासला है जिहड़ी वित है वह मिटी नहीं। ज्ञान है समझ है बाहर मुखी पर तुर अंदर परमात्मा नाल मिलाप नहीं होया।
एक खिन ना तीरा है मेरे कर के पंचा।
बार मुखी वेद पढ़े धर्म ग्रंथ पढ़े सच एवे एक खिन मात्र भी मेरे जड़े आ पंज ज्ञान इंद्रे नो कदी टिका ही नहीं आया। फिर बिनती सुनो कई गुरमुखां ने पंज दा अर्थ ते काम क्रोध भी कीता अर्थ सचमुच पढ़िया जरूर कि पर तेरिया रूप ना पेख है नेत्र पर अखां नूं तां संतोख आए ही नहीं। करन ना सुने कहूं कि निंदा पढ़िया पर कन्न उसे तरह ही परवृत ने। कहण तों मुराद मैं वेद पढ़े ने वह दूरी दूर नहीं होई ते जिहड़े आ पंज ज्ञान इंद्रे ने अखां ने साडी जेबा है नासका है कन्न ने तुचा है परमात्मा यह तां उसे तरह ही वासना विच लुभत ने जिन्हों सतगुरु बाणी च कहिंदे ने पाठ पढ़ियो अर वेद विचारियो निवल भुअंगम साधे पंच जना सो संग ना छुटक्यो अधिक अंग बुद्ध बांधे। प्यारे इन विध मिल न जाई मैं किए कर्म अनेका हार परे स्वामी कै द्वारा दीजे बुद्ध विवेका। जिन्हों भगत कबीर साहब जी महाराज जी ने फरमाया क्या पढ़ी है क्या गुनी है क्या वेद पुराना सुनिए पढ़े सुने क्या होई जो सहज ना मिलियो सोई। अंदर टिका नहीं आया इत्थे सतगुरु कहिंदे वेद पढ़े अंदर दे जिहड़ा वित है परमात्मा नाल वह दूर नहीं होई ज्ञान इंद्रे भी तृप्त नहीं होए।
होई ऐ सोरे भगत जो माया ते रहत।
इत्थे फिर महाराज कहिंदे पहला क्या कोई संत जन मिले जिहड़ा ठाकुर नाल रंग ला दे। हुण कहिंदे ने कोई इहो जिहा भगत है कि जिहड़ा माया तो निर्लेप होवे जिदी सुरत सिर्फ अठे पैर पार ब्रह्म परमेश्वर भी जुड़ी होवे।
इक अमृत नाम मेरा हृदय सिंचा।
मेरे हिरदे विच ओ एक परमात्मा दे नाम अमृत नू सिंच देवे भर देवे। कोई ऐसा भगत जन मिले कि जिहड़ा आप माया तो रहत होवे प्रभु दे रंग विच रत्ता होवे ते ओ मेरे इस मन विच नाम अमृत नू सिंच देवे।
जे तेरे तीरथ नाए अमृत मैल लाए।
सतगुरु अगली बख्शिश कर रहे हैं कहिंदे जिन्ने तीर्थां दा इशनान कीता चाहीदा ते एसी तीर्थ ते जांदा ते अंदर दी मैल उतरदी। तीर्थ ते इशनान करके वापस आया ते जिहड़ी अंग बुद्ध दा अर्थ करांगे जी खंगता वाली बुद्धि हौमे वाली बुद्धि क्योंकि बुद्धि देवी कई पड़ा ने। दास ने एक दिन बेनती की किते बार बुद्ध है किते चंचल बुद्ध है किते अंग बुद्ध है। यह सतगुरु कहिंदे ने इन्ने तीर्थ नाल है पर अंदर दी मैल नहीं गई सगो हौमे दी बुद्धि हौमे दी मत होर चढ़ गई है।
घर को ठाकुर एक तिल ना माने।
बार मुखी लोक मैनू कहिंदे ने तीर्थ इशनानी नेमी प्रेमी ए बार वक्त तीर्थां ते जांदा है पर जिहड़ा घर दा ठाकुर है ना वाहिगुरु जी ओ इन्हां गल्लां ते रीझदा नहीं पिया ਉਹ ਇਹਨਾਂ ਗੱਲਾਂ ਤੇ ਪ੍ਰਸੰਨ ਨਹੀਂ ਹੋ ਰਹੇ।
ਸਾਧ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ।
ਅੱਗੇ ਬੇਨਤੀ ਕਰਦੇ ਆ ਕਦੋਂ ਉਹ ਸਮਾਂ ਆਏਗਾ ਜਦੋਂ ਸਾਧ ਸੰਗਤ ਮਿਲੇਗੀ ਕਦੋਂ ਵਕਤ ਆਏਗਾ ਜਦੋਂ ਖਰੀ ਦੇ ਨਾਮ ਰੰਗ ਵਿੱਚ ਰੰਗੇ ਜਾਵਾਂਗੇ।
ਗਿਆਨ ਅੰਜਨ ਮੇਰਾ ਮਨ ਇਸ ਨਾਨੈ।
ਬਾਹਰ ਦੇ ਤੀਰਥਾਂ ਦਾ ਇਸ਼ਨਾਨ ਕੀਤਾ ਮੈਲ ਨਹੀਂ ਗਈ ਤੇ ਗਿਆਨ ਦਾ ਅੰਜਨ ਗਿਆਨ ਦਾ ਸੁਰਮਾ ਬੁੱਧੀ ਰੂਪ ਨੇਤਰਾਂ ਚ ਪੈ ਜਾਏ ਤੇ ਇਸ ਮਨ ਦਾ ਇਸ਼ਨਾਨ ਹੋ ਜਾਏ। ਮੈਂ ਆਪ ਨੂੰ ਬੇਨਤੀ ਕਰਾਂ ਜੀ ਥੋੜਾ ਜਿਹਾ ਇੱਥੇ ਇੱਕ ਘਟਨਾ ਸਾਂਝੀ ਕਰਕੇ ਕਿਉਂਕਿ ਸਾਰੇ ਇਹਨਾਂ ਕਰਮਾਂ ਦਾ ਖੰਡਨ ਕੀਤਾ ਉਹਦੇ ਕਈ ਕਾਰਨ ਨੇ। ਮੰਨ ਲਓ ਕੋਈ ਤੀਰਥ ਇਸ਼ਨਾਨ ਕਰਦਾ, ਕੋਈ ਪਾਠ ਪੜ੍ਹਦਾ, ਇੱਕ ਪਾਸੇ ਉਹਨਾਂ ਦਾ ਮੰਡਨ ਵੀ ਕੀਤਾ ਹੈ ਵੀ ਪਾਠ ਕਰੋ ਆ ਕੰਮ ਕਰੋ। ਪਰ ਜਦੋਂ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਆਪਣੀ ਮੰਜ਼ਿਲ ਬਣਾਉਣ ਦੀ ਬਜਾਏ ਇਹਨਾਂ ਕਰਮਾਂ ਨੂੰ ਖੌਮੇ ਵਿੱਚ ਲੈ ਕੇ ਆਪਣੀ ਮਸ਼ਹੂਰੀ 'ਚ ਪੈ ਜਾਂਗੇ ਨਾ ਗੁਰਮੁਖੋ, ਇਹ ਕਰਮ ਫਿਰ ਸੱਚੀ ਮੁੱਚੀ ਸਗੋਂ ਹੋਰ ਮੈਲ ਉੱਤੇ ਚੜਾਈ ਜਾਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਹੈ, ਇੱਕ ਪਾਸੇ ਸਤਿਗੁਰੂ ਜੀ ਬਚਨ ਕਰਦੇ ਆ, ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਪਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਦੂਜੇ ਪਾਸੇ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਤੀਰਥ ਇਸ਼ਨਾਨ ਵੀ ਕੀਤਾ, ਵਰਤ ਵੀ ਕੀਤੇ, ਪਰ ਚੰਗੇ ਕਰਮ ਕਰਕੇ ਵੀ ਮਨ 'ਚ ਹੰਕਾਰ ਹੋ ਗਿਆ ਮੇਰੇ ਤੋਂ ਵੱਧ ਤੀਰਥ ਇਸ਼ਨਾਨੀ ਕੋਈ ਨਹੀਂ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹੁਣ ਇੱਕ ਹਾਥੀ ਨੂੰ ਕੋਈ ਦਰਿਆ ਵਿੱਚ ਇਸ਼ਨਾਨ ਕਰਾਵੇ, ਨਿਰਮਲ ਪਾਣੀ ਹੋਵੇ, ਕਿੰਨਾ ਸਮਾਂ ਉਹ ਪੈਰ ਦੋ ਪੈਰ ਉਹਦੇ 'ਤੇ ਲਾ ਦੇ, ਅਤੇ ਹਾਥੀ ਬਾਹਰ ਨਿਕਲਦਿਆਂ ਸਾਰ ਬਿਰਤੀ ਇਹ ਰੱਖੇ ਕਿ ਬਾਹਰ ਨਿਕਲਦਿਆਂ ਸਾਰ ਮੈਂ ਮਿੱਟੀ ਵਿੱਚ ਲੇਟਣਾ ਜਾਂ ਮੈਂ ਇਸ ਰਾਖ ਨੂੰ ਮਿੱਟੀ ਨੂੰ ਆਪਣੇ ਪਿੰਡੇ 'ਤੇ ਪਾਉਣਾ, ਅਕਸਰ ਹਾਥੀ ਕਰਦਾ। ਮਹਾਰਾਜ ਕਹਿੰਦੇ ਨੇ ਧਰਮ ਅਸਥਾਨ 'ਤੇ ਜਾ ਕੇ ਬਾਹਰ ਮੁਖੀ ਮੈਲ ਤਾਂ ਤੂੰ ਲਾ ਰਿਹਾ ਪਰ ਅੰਦਰ ਦੀ ਬਿਰਤੀ ਹਾਥੀ ਵਾਲੀ ਹੈ। ਬਾਹਰ ਨਿਕਲ ਕੇ ਜਦੋਂ ਆਪਣਾ ਪ੍ਰਚਾਰ ਕਰਨਾ ਲੋਕੋ, ਤੁਹਾਨੂੰ ਕੀ ਪਤਾ ਮੈਂ ਏਡਾ ਨੀਮੀ, ਮੈਂ ਇੰਨਾ ਪ੍ਰੇਮੀ, ਮੈਂ ਇੰਨੇ ਤੀਰਥਾਂ 'ਤੇ ਇਸ਼ਨਾਨ ਕੀਤਾ। ਸਤਿਗੁਰੂ ਕਹਿੰਦੇ ਫਿਰ ਹਾਥੀ ਵਰਗੀ ਸੁਰਤ ਰਹੀ ਨਾ, ਤੂੰ ਬਾਹਰ ਮੁਖੀ ਆ ਕੇ ਖੌਮੇ ਦੀ ਮਿੱਟੀ ਹੀ ਆਪਣੇ ਉੱਤੇ ਪਾਈ ਹੈ। ਸੌਖਾ ਤਰੀਕਾ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਕੁਝ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਕੀਤਾ, ਆਪਾਂ ਕਈ ਵਾਰੀ ਕਥਾ 'ਚ ਉਹਨਾਂ ਦਾ ਜ਼ਿਕਰ ਕੀਤਾ। ਉਸ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਦੋ ਸਿੱਖਾਂ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਜੀ ਬਚਨ ਕਰਦੇ ਆ, ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ। ਪੂਰੀ ਇੱਕ ਤੁਕ ਦਿੱਤੀ ਦੋ ਸੁੱਖਾਂ ਨੂੰ, ਇੱਕ ਭਾਈ ਮਾਲੋ ਜੀ, ਇੱਕ ਭਾਈ ਮਾਂਗਾ ਜੀ। ਗੁਰਬਾਣੀ ਦੇ ਰਸੀਏ ਨੇ, ਗੁਰਬਾਣੀ ਨੂੰ ਧਿਆਨ ਨਾਲ ਸੁਣਦੇ ਨੇ ਤੇ ਦਿਨ ਰਾਤ ਉਸੇ ਹੀ ਰਸ ਦੇ ਵਿੱਚ, ਬਾਣੀ ਦੇ ਵਿੱਚ ਹੀ ਉਹ ਮਗਨ ਰਹਿੰਦੇ ਨੇ। ਇਹ ਸਿਰਫ ਇਸ਼ਾਰਾ ਕੀਤਾ, ਇਹਨਾਂ ਸਿੱਖਾਂ ਦੇ ਜੀਵਨ ਦੀ ਵਿਆਖਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕੀਤੀ। ਉਹਨੂੰ ਅਸੀਂ ਸਿੱਖਾਂ ਦੀ ਭਗਤ ਮਾਲ ਕਹਿੰਦੇ ਹਾਂ, ਭਾਈ ਸਾਹਿਬ ਨੇ ਜੋ ਸਿੱਖਾਂ ਦੀ ਵਿਆਖਿਆ ਕੀਤੀ। ਇਹ ਭਾਈ ਮਾਲੋ ਤੇ ਭਾਈ ਮਾਂਗਾ ਦੋ ਸਿੱਖ ਗੁਰੂ ਨਾਨਕ ਸਾਹਿਬ ਕੋਲ ਆਉਂਦੇ ਆ, ਮੈਂ ਸੰਖੇਪ ਜੀ ਅਰਜ਼ ਕਰਾਂਗਾ। ਇਹ ਆ ਕੇ ਬੇਨਤੀ ਕਰਦੇ ਆ, ਮਹਾਰਾਜ ਸਾਡਾ ਉਧਾਰ ਕਿਵੇਂ ਹੋਵੇ, ਸਾਡਾ ਪਾਰ ਉਤਾਰਾ ਕਿਵੇਂ ਹੋਵੇ। ਸਤਿਗੁਰੂ ਬਚਨ ਕਰਦੇ ਆ, ਕਹਿੰਦੇ ਇੱਕ ਨੇ ਰਾਜਸੀ ਤਪ, ਜਿਵੇਂ ਕਿ ਠੰਡੇ ਪਾਣੀ 'ਚ ਬੈਠਣਾ, ਧੂਣੀ ਰੁਮਾਣਾ, ਨੰਗੇ ਪੈਰ ਚੱਲਣਾ, ਪੁੱਠੇ ਲਟਕਣਾ, ਇਹਦਾ ਮਤਲਬ ਜਿਹੜੇ ਖੱਟ ਕਰਕੇ ਕਰਮ ਕਰਨੇ ਸਰੀਰ ਨੂੰ ਦੁਖੀ ਕਰਨ ਦੇ ਲਈ। ਕਹਿਣ ਲੱਗੇ ਇਹ ਕਰਮ ਨਹੀਂ, ਸਾਡੇ ਘਰ 'ਚ ਸੁਖੈਨ ਕਰਮ ਹੈ, ਕੀਰਤਨ ਤੇ ਕਥਾ। ਉੱਥੇ ਦੋ ਸ਼ਬਦ ਕਹਿ, ਕੀਰਤਨ ਤੇ ਕਥਾ, ਤੇ ਨਾਲੇ ਇਹ ਕੰਮ ਸੁਗਮ ਨੇ ਤੇ ਨਾਲੇ ਇਹਨਾਂ ਦਾ ਫਲ ਬਹੁਤ ਜ਼ਿਆਦਾ ਹੈ। ਭਾਈ ਮਾਲੋ ਕਹਿੰਦਾ ਮਹਾਰਾਜ ਜੀ ਇਹ ਕਿਵੇਂ ਹੋ ਸਕਦਾ ਜੀ, ਸਾਨੂੰ ਸਮਤ ਦਿਓ ਵੀ ਮਿਹਨਤ ਕਰਨੀ ਹੋਵੇ ਤੇ ਫਲ ਥੋੜ੍ਹਾ ਮਿਲੇ, ਮਿਹਨਤ ਘੱਟ ਕਰਨੀ ਪਏ ਤੇ ਫਲ ਜ਼ਿਆਦਾ ਮਿਲੇ, ਕਿਵੇਂ ਹੁੰਦਾ ਮੇਰੇ ਸਾਡੇ ਸਮਝ ਨਹੀਂ ਪੈ ਰਹੀ, ਸਾਨੂੰ ਸਮਤ ਦਿਓ। ਫਿਰ ਬੇਨਤੀ ਸੁਣਿਓ, ਉਹ ਕਹਿ ਰਹੇ ਨੇ ਵੀ ਜਿਹੜੇ ਹੱਟ ਕਰਮ ਨੇ ਸਰੀਰ ਨੂੰ ਦੁੱਖ ਦੇਣ ਵਾਲੇ, ਬੜੇ ਕਰੜੀ ਮਿਹਨਤ ਕਿ ਸਾਰੀ ਸਾਰੀ ਰਾਤ ਪਾਣੀ 'ਚ ਬੈਠੇ ਰਹਿਣਾ ਜਾਂ ਇੱਕ ਲੱਤ 'ਤੇ ਖੜੇ ਰਹਿਣਾ, ਇੰਨੀ ਕਰੜੀ ਮਿਹਨਤ ਤੇ ਫਲ ਥੋੜ੍ਹਾ, ਤੇ ਦੂਜੇ ਪਾਸੇ ਆਪ ਜੀ ਕਹਿੰਦੇ ਹੋ ਭਾਈ ਪਰਮਾਤਮਾ ਦਾ ਨਾਮ ਜਪੋ, ਕਥਾ ਕੀਰਤਨ ਧਿਆਨ ਨਾਲ ਸੁਣੋ, ਇਕਾਗਰਤਾ ਨਾਲ ਬੰਦਗੀ ਕਰੋ, ਇਹਦਾ ਫਲ ਜ਼ਿਆਦਾ। ਉੱਥੇ ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ ਜੀ, ਕਹਿਣ ਲੱਗੇ ਭਾਈ ਮਾਲੋ ਭਾਈ ਮਾਂਗਾ, ਇੱਕ ਲੱਕੜਾਂ ਵੱਢਣ ਵਾਲਾ ਲੱਕੜਹਾਰਾ ਵੀਰ ਸਾਰਾ ਦਿਨ ਜੰਗਲ 'ਚ ਲੱਕੜਾਂ ਵੱਢਦਾ ਹੈ, ਜਿੰਨੀ ਕਰੜੀ ਉਹ ਮਿਹਨਤ ਕਰਦਾ ਉਹਨੂੰ ਸ਼ਾਮ ਨੂੰ ਵੇਚਦਾ, ਕੁਝ ਪੈਸੇ ਮਿਲਦੇ ਆ, ਇਸ ਦੇ ਬਰਾਬਰ ਲੂਣ ਤੇਲ ਵੇਚਣ ਵਾਲਾ, ਉੱਥੇ ਹੀ ਲਿਖਿਆ ਹੈ ਲੂਣ ਤੇਲ ਆਟਾ ਜਿਹਨੂੰ ਕਰਿਆਨਾ ਕਹਿੰਦੇ ਆ, ਉਹ ਵੇਚਣ ਵਾਲਾ ਸਰੀਰਕ ਤੌਰ 'ਤੇ ਓਨੀ ਮਿਹਨਤ ਨਹੀਂ ਕਰ ਰਿਹਾ ਜਿੰਨਾ ਲੱਕੜਾਂ ਵੱਢਣ ਵਾਲਾ ਕਰ ਰਿਹਾ, ਪਰ
ਫਲ ਉਹਨੂੰ ਲੱਕੜਾਂ ਵੱਢਣ ਵਾਲੇ ਨਾਲੋਂ ਜ਼ਿਆਦਾ ਮਿਲ ਰਿਹਾ ਹੈ, ਕੰਮ ਉਹਦਾ ਸੁਗਮਕ ਹੈ। ਉਸ ਤੋਂ ਅੱਗੇ ਮਹਾਰਾਜ ਕਹਿੰਦੇ ਬਜਾਜ ਤੇ ਸਵਰਨਕਾਰ, ਸੋਨਾ ਬਣਾਉਣ ਵਾਲਾ, ਹਾਲਾਂ ਉਹ ਲੂਣ ਤੇਲ ਆਟਾ ਵੇਚਣ ਵਾਲਾ ਵੀ ਕਾਫੀ ਮਿਹਨਤ ਕਰ ਰਿਹਾ, ਪਰ ਇਹਦੇ ਬਰਾਬਰ ਸੋਨਾ ਘੜਨ ਵਾਲਾ ਉਹ ਮਿਹਨਤ ਤਾਂ ਕਰ ਰਿਹਾ ਪਰ ਸਰੀਰਕ ਤੌਰ ਤੇ ਇੰਨਾ ਜ਼ੋਰ ਨਹੀਂ ਲੱਗ ਰਿਹਾ। ਕਹਿਣ ਲੱਗੇ ਭਾਈ ਉਹਨੂੰ ਫਲ ਲੂਣ ਤੇਲ ਆਟਾ ਵੇਚਣ ਵਾਲੇ ਨਾਲੋਂ ਵੱਧ ਮਿਲਦਾ। ਅਗਲਾ ਵਚਨ ਕੀਤਾ, ਕਹਿਣ ਲੱਗੇ ਕਿ ਦੇਖੋ ਇੱਕ ਜੋਹਰੀ ਹੈ, ਹੀਰਿਆਂ ਦਾ, ਮੋਤੀਆਂ ਦਾ, ਨੀਲਮ ਦਾ, ਪੁਖਰਾਜ ਦਾ, ਲਾਲਾਂ ਦਾ ਵਪਾਰ ਕਰਨ ਵਾਲਾ, ਸਾਫ਼ ਸੁਥਰੇ ਕੱਪੜੇ, ਸੋਹਣੇ ਕੱਪੜੇ ਪਾ ਕੇ ਆਪਣੀ ਦੁਕਾਨ ਤੇ ਆ ਬੈਠਾ ਤੇ ਉਹ ਫਿਜ਼ੀਕਲ ਤੌਰ ਤੇ ਨਾ ਤਾਂ ਸੁਨਾਰ ਦੀ ਤਰ੍ਹਾਂ ਕਰ ਰਿਹਾ, ਨਾ ਉਹ ਆਪਣਾ ਕਰਿਆਨੇ ਵਾਲਾ, ਨਾ ਲੱਕੜਹਾਰੀ ਤਰ੍ਹਾਂ ਦੁਕਾਨ ਤੇ ਬੈਠਾ। ਇੱਕ ਗਾਹਕ ਆਇਆ ਤੇ ਇੱਕ ਹੀਰਾ ਵਿਕ ਗਿਆ ਨਾ, ਸਮਝੋ ਉਹਦਾ ਸਭ ਕੁਝ ਪੂਰਾ ਹੋ ਗਿਆ। ਦੂਜੀ ਗੱਲ, ਜਿਹੜਾ ਉਹਦੇ ਕੋਲ ਕੰਮ ਕਰਦਾ ਨੌਕਰ ਹੈ, ਕੁਝ ਸਮੇਂ ਬਾਅਦ ਉਹਨੂੰ ਵੀ ਹੀਰੇ ਮੋਤੀ ਲਾਲ ਪਰਖਣ ਦੀ ਜਾਚ ਆ ਜਾਂਦੀ ਹੈ। ਮਹਾਰਾਜ ਸਮਤ ਦਿੰਦਿਆਂ ਕਹਿੰਦੇ ਆ, ਭਾਈ ਜਿਹੜਾ ਨਾਮ ਹੈ ਨਾ, ਇਹ ਹੀਰਿਆਂ ਦਾ ਵਪਾਰ ਹੈ। ਕਥਾ ਕੀਰਤਨ ਬੰਦਗੀ ਜਿਹੜੀ ਆਪਾਂ ਕਰਨੇ ਆ, ਇਹ ਕੀਮਤੀ ਜੋਹਰੀ ਵਾਲੇ ਕਰਮ ਨੇ। ਜਿਵੇਂ ਜੋਹਰੀ ਦਾ ਹੀਰਾ ਵਿਕ ਜਾਏ ਤੇ ਉਹਦੇ ਮੁਕਾਬਲਾ ਕਿਸੇ ਨੇ ਕਰ ਨਹੀਂ ਸਕਣਾ। ਉਹਦੇ ਕੋਲ ਬੈਠੇ ਨੌਕਰਾਂ ਨੂੰ ਵੀ ਜਾਂਚ ਆ ਜਾਂਦੀ ਹੈ, ਜਿਹੜਾ ਬੰਦਗੀ ਕਰਨ ਵਾਲਿਆਂ ਦੇ ਕੋਲ ਬੈਠਦਾ ਭਾਈ ਪੁਰਖੋ, ਉਹਨਾਂ ਨੂੰ ਵੀ ਬੰਦਗੀ ਕਰਨ ਦੀ ਜਾਂਚ ਆ ਜਾਂਦੀ ਹੈ। ਇਹਦਾ ਮਤਲਬ ਸੰਗਤ ਵਿੱਚ ਕੀਰਤਨ ਬਾਣੀ ਪਾਠ। ਮੈਂ ਬੇਨਤੀ ਆਪ ਨੂੰ ਕਰਾਂ ਕਿ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਫਿਰ ਕਹਿੰਦੇ ਨੇ ਭਾਈ ਮਾਲੋ ਪੋਥੀ ਰੱਖ ਕੇ ਗੁਰਬਾਣੀ ਦੀ ਕਥਾ ਕਰਦਾ ਤੇ ਭਾਈ ਮਾਂਗਾ ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ ਕਥਾ ਸੁਣਦਾ ਤੇ ਦੋਨੋਂ ਜਣੇ ਫਿਰ ਕੀਰਤਨ ਕਰਦੇ ਆ ਤੇ ਭਾਈ ਮਾਲੋ ਭਾਈ ਮਾਂਗਾ ਜਿਸ ਜਗ੍ਹਾ ਤੇ ਕੀਰਤਨ ਕਰਦੇ ਨੇ ਇਹਨਾਂ ਦੀ ਰਸਨਾ ਤੋਂ ਕਥਾ ਕੀਰਤਨ ਸੁਣਨ ਵਾਲੇ ਦੇ ਵੀ ਅੰਦਰ ਨਾਮ ਦਾ ਰਸ ਬਣ ਜਾਂਦਾ। ਮਹਾਰਾਜ ਜੀ ਸਾਨੂੰ ਸਮਤ ਦਿੰਦੇ ਆ, ਭਾਈ ਇਹ ਜਿਹੜੇ ਅੰਗ ਬੁੱਧ ਕਰਮ ਨੇ ਤੀਰਥਾਂ ਤੇ ਨਾਰਿਆਂ ਸੋ ਦੂਣੀ ਮੈਲ ਹੋਰ ਬੰਦੇ ਨੂੰ ਲੱਗ ਰਹੀ ਹੈ।
ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ।
ਸਗਲ ਅਸਰਮ ਕੀਨੇ, ਇਹਦਾ ਅਰਥ ਆਸ਼ਰਮ, ਚਾਰ ਆਸ਼ਰਮ ਨੇ ਜੀ ਜਿਹਦੇ ਵਿੱਚ ਅਸੀਂ ਬ੍ਰਹਮਚਰਜ, ਗ੍ਰਿਸਤ, ਬਾਨਪ੍ਰਸਥ ਤੇ ਸੰਨਿਆਸ ਕਹਿੰਦੇ ਹਾਂ, ਹਿੰਦੂ ਮਤ ਨਾਲ ਸੰਬੰਧਿਤ। ਮਹਾਰਾਜ ਕਹਿੰਦੇ ਸਾਰੇ ਆਸ਼ਰਮ ਵੀ ਕਰਕੇ ਦੇਖੇ, ਇਹਨਾਂ ਚਾਰਾਂ ਪੜਾਵਾਂ ਚੋਂ ਵੀ ਨਿਕਲੇ, ਪਰ ਮਨ ਅਜੇ ਵੀ ਨਹੀਂ ਰੱਜਦਾ ਪਿਆ, ਪਤੀਜਦਾ ਨਹੀਂ ਪਿਆ। ਭਾਵੇਂ ਬਾਹਰ ਸੰਨਿਆਸੀ ਬਣ ਗਿਆ, ਬਾਨਪ੍ਰਸਤੀ ਤੋਂ ਬਾਅਦ ਸੰਨਿਆਸ ਲੈ ਲਿਆ, ਘਰ ਨਾਲ ਕੋਈ ਸੰਬੰਧ ਨਹੀਂ, ਜੰਗਲਾਂ 'ਚ ਤੁਰਿਆ ਫਿਰਦਾ, ਪਰ ਅੰਦਰ ਦੀ ਵਾਸ਼ਨਾ ਤਾਂ ਜੰਗਲ ਵਿੱਚ ਵੀ ਨਾਲ ਹੈ। ਗ੍ਰਹਿ ਤਜ ਬਨਖੰਡ ਜਾਈਏ ਚੁਨ ਖਾਈਏ ਕੰਦਾ, ਅਜੂ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਚਾਰ ਆਸ਼ਰਮ ਕੀਤੇ ਪਰ ਮਨ ਨਹੀਂ ਪਤੀਜ ਰਿਹਾ।
ਬਵੇਕਹੀਨ ਦੇਹੀ
ਤੋਂ, ਬਵੇਕਤਾ ਤੋਂ ਬਿਨਾਂ, ਚੰਗੇ ਮੰਦੇ ਦੀ ਪਹਿਚਾਣ ਤੋਂ ਬਿਨਾਂ ਇਨਸਾਨ ਆਪਣੀ ਦੇਹੀ ਨੂੰ ਧੋ ਰਿਹਾ ਹੈ।
ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ।
ਪਾਰ ਬ੍ਰਹਮ ਦੇ ਰੰਗ ਵਿੱਚ ਰਤਾ ਹੋਇਆ ਮਹਾਤਮਾ ਮਿਲ ਜਾਏ,
ਮੇਰੇ ਮਨ ਕੀ ਦੁਰਮਤ ਮਲ ਖੋਏ।
ਸਾਡੇ ਮਨ ਦੀ ਜਿਹੜੀ ਭੈੜੀ ਮਤ ਹੈ ਉਸ ਦੁਰਮਤ ਨੂੰ ਧੋ ਦੇਵੇ।
ਧਰਮ ਧਰਮ ਜੁਗਤਾ ਨਿਮਖ ਨਹਿਤ ਕਰਤਾ।
ਕਹਿੰਦੇ ਦੂਜੇ ਪਾਸੇ ਮਨ ਦੀ ਅਵਸਥਾ ਹੈ, ਬਾਹਰ ਦੇ ਕਰਮ ਕਾਂਡ ਕਰ ਰਿਹਾ, ਇੱਕ ਨਿਮਖ ਜਿਤਨਾ ਵੀ ਪਰਮਾਤਮਾ ਨੂੰ ਮੁਹੱਬਤ ਨਹੀਂ ਕਰ ਰਿਹਾ। ਫਿਰ ਬੇਨਤੀ ਸੁਣਿਓ, ਬਾਹਰੋਂ ਕਰਮ ਧਰਮ ਦੇ ਕਰ ਰਿਹਾ ਪਰ ਅੰਦਰ ਵਾਲਾ ਸੁੱਕਿਆ ਪਿਆ, ਅੰਦਰ ਬਿਲਕੁਲ ਸੜਿਆ ਹੋਇਆ, ਅੰਦਰ ਪਰਮੇਸ਼ਵਰ ਦੇ ਪ੍ਰੇਮ ਦੀ ਅਣਹੋਂਦ ਹੈ, ਨਿਮਖ ਮਾਤਰ ਵੀ ਪ੍ਰੇਮ ਤਾਂ ਹੈ ਹੀ ਨਹੀਂ, ਸਿਰਫ ਹੱਠ ਕਰਕੇ ਕਰਮ ਕਰ ਰਿਹਾ ਹੈ।
ਗਰਬ ਗਰਬ ਪੜੈ ਕਹੀ ਨਾ ਲੇਖੈ।
ਹੋਰ ਹੰਕਾਰ ਵਿੱਚ ਪ੍ਰਵਿਰਤ ਹੋ ਰਿਹਾ ਕਿ ਮੈਂ ਆਹ ਕੁਝ ਕੀਤਾ, ਤੇ ਮਹਾਰਾਜ ਕਹਿੰਦੇ ਨੇ ਭਲੇ ਬੰਦਿਆ ਜੋ ਮਰਜ਼ੀ ਕਰ ਲੈ, ਇਹ ਤੇਰੇ ਕਿਸੇ ਵੀ ਲੇਖੇ ਨਹੀਂ।
ਜਿਸ ਪੇਟੀ ਆਏ ਸਫਲ ਮੂਰਤ ਕਰੈ ਸਦਾ ਕੀਰਤ।
ਕਹਿੰਦੇ ਜਿਸ ਨੂੰ ਸਫਲ ਮੂਰਤ ਦਾ ਅਰਥ ਹੈ ਹਰ ਮੁਰਾਦ ਪੂਰੀ ਕਰਨ ਵਾਲੇ ਸਤਿਗੁਰੂ ਮਿਲ ਜਾਣ, ਤੇ ਉਹ ਬੰਦਾ ਸਦਾ ਪਰਮਾਤਮਾ ਦੀ ਕੀਰਤੀ ਕਰਦਾ ਹੈ।
ਗੁਰ ਪ੍ਰਸਾਦ ਕੋ ਨੇਤਰ ਹੋ ਪੇਖੈ,
ਐਸੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਵਰਦੀ ਹੈ, ਉਹ ਫਿਰ ਆਪਣੇ ਨੇਤਰਾਂ ਨਾਲ ਹਰ ਪਾਸੇ ਪਾਰ ਬ੍ਰਹਮ ਦੇ ਦਰਸ਼ਨ ਕਰਦਾ ਹੈ।
ਮਨ ਹੱਠ ਜੋ ਕਮਾਵੈ, ਦਿਲ ਨਾ ਲੇਖੈ ਪਾਵੈ,
ਆਪਣੇ ਮਨ ਹੱਠ ਕਰਕੇ ਆਪਣੀ ਖੌਮੇ ਵਿੱਚ ਹੀ ਪ੍ਰਵਿਰਤ ਰਹਿ ਕੇ ਕਮਾਉਂਦਾ ਹੈ, ਇੱਕ ਤਿਲ ਜਿਤਨਾ ਵੀ ਲੇਖੇ ਨਹੀਂ ਪੈਂਦਾ।
ਬਗੁਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ,
ਕਿੰਨਾ ਕਿੰਨਾ ਸਮਾਂ ਹੱਠ ਕਰਕੇ ਨੇਤਰ ਬੰਦ ਕਰਕੇ ਬੈਠਾ ਰਹਿੰਦਾ ਹੈ। ਮਹਾਰਾਜ ਕਹਿੰਦੇ ਅੰਦਰ ਰਸ ਨਹੀਂ, ਪ੍ਰੇਮ ਨਹੀਂ, ਬਸ ਇਉਂ ਬਿਰਤੀ ਹੈ ਜਿਵੇਂ ਬਗਲਾ ਧਿਆਨ ਲਾਈ ਬੈਠਾ ਹੈ। ਬਗਲਾ ਧਿਆਨ ਲਾਉਂਦਾ ਹੈ ਮੱਛੀ ਨੂੰ ਫੜਨ ਲਈ, ਮਾਇਆ ਧਾਰੀ ਧਿਆਨ ਲਾ ਰਿਹਾ ਹੈ ਸੰਸਾਰ ਨੂੰ ਪਰਮਾਉਣ ਲਈ।
ਕੋਈ ਐ ਸੋਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਣਾਈ।
ਇਹੋ ਜਿਹਾ ਸੁਖਦਾਈ ਮਹਾਤਮਾ ਸਾਧੂ ਮਿਲੇ ਜਿਹੜਾ ਪਰਮਾਤਮਾ ਦੀ ਕਥਾ ਸੁਣਾਵੇ।
ਇਸ ਪੇਟੇ ਗਤ ਹੋਏ ਹਮਾਰੀ,
ਜਿਨ੍ਹਾਂ ਨੂੰ ਮਿਲ ਕੇ ਮੁਲਾਕਾਤ ਕਰਕੇ ਭੇਟ ਕੇ ਸਾਡੀ ਅਵਸਥਾ ਉੱਚੀ ਹੋ ਜਾਏ।
ਹੋ ਪ੍ਰਸੰਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ।
ਮਹਾਰਾਜ ਕਹਿੰਦੇ ਜਿਸ ਉੱਪਰ ਪਾਰ ਬ੍ਰਹਮ ਪਰਮੇਸ਼ਵਰ ਪ੍ਰਸੰਨ ਹੋ ਜਾਏ, ਉਹਨਾਂ ਦੇ ਮਾਇਆ ਦੇ ਬੰਧਨ ਕੱਟਦੇ ਹਨ।
ਗੁਰ ਕੈ ਸ਼ਬਦ ਮੇਰਾ ਮਨ ਰਾਤਾ,
ਅਸੂਰ ਕਹਿੰਦੇ ਨੇ ਇਹੀ ਮਨ ਜਿਹੜਾ ਭਟਕਦਾ ਸੀ ਗੁਰੂ ਦੇ ਸ਼ਬਦ ਰਾਹੀਂ ਰੰਗਿਆ ਗਿਆ ਹੈ।
ਸਦਾ ਸਦਾ ਆਨੰਦ ਭੇਟੇ ਨਿਰਭੈ ਗੋਬਿੰਦ,
ਨਿਰਭੈ ਗੋਬਿੰਦ ਨੂੰ ਮਿਲ ਲਿਆ, ਮਿਲ ਗਏ, ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਹਨ।
ਸੁਖ ਨਾਨਕ ਲਾਦੇ ਹਰ ਚਰਨ ਪਰਾਤਾ,
ਉਹ ਪ੍ਰਭੂ ਦੇ ਚਰਨਾਂ ਚੋਂ ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
ਸਫਲ ਸਫਲ ਭਾਈ ਸਫਲ ਯਾਤਰਾ,
ਤਿੰਨ ਵਾਰੀ ਕਿਹਾ ਉਹਨਾਂ ਦੀ ਯਾਤਰਾ ਸਫਲ ਹੈ, ਉਹਨਾਂ ਦੀ ਯਾਤਰਾ ਸਫਲ ਹੈ, ਉਹਨਾਂ ਦੀ ਯਾਤਰਾ ਸਫਲ ਹੋਈ, ਇਹਦਾ ਮਤਲਬ ਮਨੁੱਖਾ ਜਨਮ ਸਫਲ ਹੋਇਆ। ਤਿੰਨ ਵਾਰੀ ਬਚਨ ਕੀਤਾ ਭਾਈ ਸਫਲ 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 ਪਈ ਯਾਤਰਾ, ਉਹਨਾਂ ਦੀ ਜ਼ਿੰਦਗੀ ਰੂਪੀ ਸਫਰ ਸਫਲ ਹੋਇਆ ਹੈ।
ਆਵਣ ਜਾਣ ਰਹੇ ਮਿਲੇ ਸਾਦਾ,
ਆਵਣ ਜਾਣ ਰਹੇ ਜਿਹੜਾ ਆਉਣ ਜਾਣ ਦਾ ਚੱਕਰ ਸੀ ਇਹ ਖਤਮ ਹੋ ਗਿਆ ਜਦੋਂ ਉਹ ਸੱਤ ਪੁਰਖਾਂ ਦੀ ਸੰਗਤ ਵਿੱਚ ਗਏ। ਜਦੋਂ ਸਮਰੱਥ ਸਤਿਗੁਰੂ ਸਾਧੂ ਦੀ ਸੰਗਤ 'ਚ ਗਏ ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ। ਮੈਂ ਆਪ ਨੂੰ ਬੇਨਤੀ ਕੀਤੀ ਸੀ ਪਹਿਲੀ ਰਹਾਉ ਦੀ ਤੁਕ ਵਿੱਚ, ਇਹ ਕਿਹਾ ਹੈ ਸਤਿਗੁਰੂ ਮੈਂ ਤੁਹਾਡੀ ਸੇਵਾ ਕਰਾਂ, ਤੁਹਾਡਾ ਨਾਮ ਜਪਾਂ। ਦੂਸਰੇ ਰਹਾਉ ਦੇ ਬਚਨ ਵਿੱਚ ਕਿਹਾ ਭਾਈ ਉਹਨਾਂ ਦੀ ਯਾਤਰਾ ਹੀ ਸਫਲ ਹੈ ਕਿ ਜਿਨ੍ਹਾਂ ਨੇ ਪੂਰੇ ਸਤਿਗੁਰੂ ਦੇ ਚਰਨ ਪਰਸ ਲਏ ਆ। ਮੇਰੇ ਕਹਿਣ ਤੋਂ ਮੁਰਾਦ ਇਹ ਸਾਰੀ ਅਸ਼ਟਪਦੀ ਦਾ ਤੱਤ ਭਾਵੇ ਵੇ ਕਿ ਕਿਸੇ ਜੀਵਨ ਵਾਲੇ ਦੀ ਬੰਦਗੀ ਵਾਲੇ ਦੀ ਸੰਗਤ ਮਿਲ ਜਾਏ, ਸਮਰੱਥ ਸਤਿਗੁਰੂ ਦੇ ਸ਼ਬਦ ਦੀ ਦਾਤ ਮਿਲ ਜਾਏ, ਇਹ ਭਟਕਦਾ ਹੋਇਆ ਮਨ ਟਿਕ ਜਾਏ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਆ ਜੇ, ਇੱਕ ਦਿਨ ਦੀ ਹਾਜ਼ਰੀ ਵਾਸਤੇ ਮੈਂ ਹਾਜ਼ਰ ਹੋਇਆ ਸੀ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਮੈਂ ਆਉਣਾ ਸੀ ਅਤੇ ਇਹ ਦਿਨ ਦੀ ਸੇਵਾ ਬਖਸ਼ ਦਿੱਤੀ। ਦੂਸਰੀ ਸਾਧ ਸੰਗਤ ਜੀ, ਕੁਛ ਦਿਨਾਂ ਬਾਅਦ ਪੋਹ ਦੇ ਮਹੀਨੇ ਵਿੱਚ ਸਾਕੇ ਸ਼ੁਰੂ ਹੋ ਜਾਣੇ ਨੇ, ਉਹ ਪੰਦਰਵਾੜਾ ਸ਼ਹਾਦਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੁਆਰਾ ਪੋਹ ਦੀ ਇੱਕ ਤੋਂ ਜਿੰਨੀ ਸਤਿਗੁਰੂ ਸਮਰੱਥਾ ਦਿੱਤੀ, ਆਪ ਸਭ ਨੂੰ ਪਤਾ ਪਿਛਲੇ ਕਈ ਸਾਲਾਂ ਤੋਂ ਸੰਗਰਾਂਦ ਵਾਲੇ ਦਿਨ 15 ਤਰੀਕ ਨੂੰ ਚਮਕੌਰ ਸਾਹਿਬ, 16 ਨੂੰ ਮਾਛੀਵਾੜਾ ਗੁਰਦੁਆਰਾ ਚਰਨ ਕਮਲ ਸਾਹਿਬ, 17 ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ, 18 ਨੂੰ ਜੋਤੀ ਸਵਰੂਪ, 4 ਦੀਵਾਨ ਇਹ ਨੇ। ਉਸ ਤੋਂ ਇਲਾਵਾ ਗੁਰਮੁਖ ਪਿਆਰੇ ਸਫਰੇ ਸ਼ਹਾਦਤ ਦਾ ਪ੍ਰੋਗਰਾਮ ਵੀ ਕਰਦੇ ਨੇ। ਆਪਾਂ ਸਾਰੇ ਸਮਾਗਮਾਂ ਵਿੱਚ ਉਹਨਾਂ ਗੁਰੂ ਕੇ ਲਾਲਾਂ ਦੀ ਸਿਫਤ ਕਰੀਏ, ਭਾਵਾਂ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕੱਲ੍ਹ ਸਾਨੂੰ ਪੜ੍ਹਨ ਨੂੰ ਵੀ ਮਿਲਿਆ, ਇਹ ਹਦਾਇਤ ਵੀ ਕੀਤੀ ਹੈ
कि सरोपे आदिक जां लंगर विच मिठा आदिक ये सारियां गल्लां चंगियां ने। इस दे नाल नाल यतन करो कि एक एक सहज पाठ आपां करिए, जे सहज पाठ नहीं कर सकते जपजी साहिब दे पाठ करिए। इन्हां दिनां विच अपने अंदर नूं टिका के सतगुरु दे लालां दा, गुरु गोबिंद सिंह दे पुत्रां दे डुले हुए खून नूं चेते करके अपने हिरदे विच गुरु तो रहमत दी दात मंगिए। आप समूह गुरमुख प्यारियां दा इत्थे जिहड़े ग्रंथी साहिब जी ने सब दा धन्नवाद जी। आओ अज दे इस अमृत बचन दे रहाओ दूजे दियां जो दो तुकां ने इस दा पाठ सरवण करो जी।
सफल सफल भाई सफल जातरा आवण जान रहे मिले सादा रहाओ दूजा। वाहिगुरु जी का खालसा वाहिगुरु जी की फतेह।